ओंकार सतनाम कर्ता पुरुष निर्भव निर्वैर अकाल मूरत अजूनी सैभं गुरुप्रसाद नहीं जान जाई कछु रूप रेखं कहां बास तां को फिरे कौन पेखं कहा नाम तां को कहां के कहावे कहा मैं बखानो कहे मो न आवे कौ फूल हुए के पले राज फूले कौ पमर हुए के पले राग फूले कहूँ पवन हुए के बहे बेग ऐसे कहे मो न आवे कथों तह कैसे मुकुचरे शास्त्र खट पिंग गिरन चढ़ जाए अंधलखे बधरो सुने जो काल कृपा कराए अंधलखे बधरो सुने जो काल कृपा कराए राग सुही संत महला चौथा करती जा एक ओंकार सतगुर प्रसाद आवहो संत जनों गुण गावह गोविंद केरे राम गुरुमुख मिल रही है घर वाजें शब्द कनेरे राम श्री वाहिगुरु साहिब जीओ गुरु संत जनों प्यारा मैं मिलया मेरी तृष्णा बुझ गई आसे हौ मन तन देवा सतगुरे मैं मेले प्रभ गुण तासे तन तन गुरु वड पुरुख है मैं दसे हर साबासे वड भागी हर पाया जन नानक नाम विगासे गुर सज्जन प्यारा मैं मिलया हर मार्ग पंथ दसा करया वहो चिरी विछुन्या मिल शब्द गुरु प्रभ नाहा हौ तुझ बज हों खरी उडीणिया ज्यों जल बिन मीन मराहा वड भागी हर त्याया जन नानक नाम समाहा मन दह दिस चल चल परम्या मनमुख परम भुलाया नित आशा मन चितवै मन तृष्णा भुख लगाया अनता तन तर दबिया फिर बिख पालन गया जन नानक नाम सलाहे तू बिन नावे पच पच मोया गुर सुंदर मोहन पाए करे हर प्रेम बाणी मन मारिया ਮੇਰਾ ਹਿਰਦੈ ਸ਼ੁੱਧ ਬੁੱਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰਿਆ। ਮੈਂ ਅੰਤਰ ਵੇਦਨ ਪ੍ਰੇਮ ਕੀ, ਗੁਰ ਦੇਖਤ ਮਨ ਸਾਧਾਰਿਆ। ਵਡਭਾਗੀ ਪ੍ਰਭ ਆਏ ਮਿਲ, ਜਨ ਨਾਨਕ ਖਿਨ ਖਿਨ ਵਾਰਿਆ। ਗੁਰਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਮੇਰਾ ਹਿਰਦੈ ਸ਼ੁੱਧ ਬੁੱਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰਿਆ। ਮੈਂ ਅੰਤਰ ਵੇਦਨ ਪ੍ਰੇਮ ਕੀ, ਗੁਰ ਦੇਖਤ ਮਨ ਸਾਧਾਰਿਆ। ਵਡਭਾਗੀ ਪ੍ਰਭ ਆਏ ਮਿਲ, ਜਨ ਨਾਨਕ ਖਿਨ ਖਿਨ ਵਾਰਿਆ। ਵਡਭਾਗੀ ਪ੍ਰਭ ਆਏ ਮਿਲ, ਜਨ ਨਾਨਕ ਖਿਨ ਖਿਨ ਵਾਰਿਆ। ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ, ਕਲਯੁਗੀ ਜੀਵੋਂ ਕੇ ਉਧਾਰ ਕਰਤਾ, ਸਾਹਿਬੇ ਸਹਾਬਾ ਜੋਤ ਰੂਪ ਹਰ ਆਪ, ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ, ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ, ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਮਹਾਨ ਰਸਕ ਕੀਰਤਨੀਏ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਤੋਂ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਸਰਵਣ ਕੀਤੇ ਨੇ। ਕੁਝ ਸਮਾਂ ਹੋਰ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਸਾਡੇ ਹਿਰਦੇ ਨੂੰ ਗੁਰੂ ਬਚਨਾਂ ਦਾ ਰਸ ਪ੍ਰਾਪਤ ਹੋਵੇ, ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਨੇ, ਕਹਿੰਦੇ ਧੰਨ ਧੰਨ ਗੁਰੂ ਵੱਡ ਪੁਰਖ ਹੈ, ਮੈਂ ਦੱਸੇ ਹਰ ਸਾ ਬਾਸੇ, ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ। ਮਨੁੱਖ ਦੇ ਜੀਵਨ ਨੂੰ ਅਗਰ ਗੌਰ ਨਾਲ ਵਿਚਾਰ ਕੇ ਦੇਖੀਏ ਅਤੇ ਮਨੁੱਖ ਦਾ ਮਨ ਖੁਸ਼ੀ ਦੀ ਮੰਗ ਕਰਦਾ, ਖੇੜੇ ਦੀ ਮੰਗ ਕਰਦਾ, ਔਰ ਸਾਡੇ ਅੰਦਰੋਂ ਪ੍ਰਾਰਥਨਾ ਵੀ ਹੈ ਕਿ ਹੇ ਪ੍ਰਭੂ ਕੋਈ ਦੁੱਖ ਜੀਵਨ ਵਿੱਚ ਨਾ ਆਵੇ ਅਤੇ ਜੀਵਨ ਵਿਕਾਸ ਨਾਲ ਭਰਿਆ ਰਹੇ, ਖੁਸ਼ੀਆਂ ਨਾਲ ਭਰਿਆ ਰਹੇ। ਬਜ਼ੁਰਗਾਂ ਨੂੰ ਦੇਖੋ, ਮਾਤਾ ਪਿਤਾ ਨੂੰ ਦੇਖੋ, ਉਹ ਹਰ ਵੇਲੇ ਇਹ ਪ੍ਰਾਰਥਨਾ ਕਰਦੇ ਰਹਿੰਦੇ ਨੇ, ਹੇ ਪਰਮਾਤਮਾ ਸਾਡੇ ਬੱਚਿਆਂ ਨੂੰ ਕੋਈ ਦੁੱਖ ਨਾ ਆਵੇ, ਕੋਈ ਤਕਲੀਫ ਨਾ ਆਵੇ। ਇਹ ਪ੍ਰਾਰਥਨਾ ਕਰਨ ਦੇ ਦੋ ਕਾਰਨ ਦਿਖਾਈ ਪੈਂਦੇ ਨੇ। ਪਹਿਲਾ ਕਾਰਨ ਤਾਂ ਹੈ, ਕੋਈ ਮਾਂ ਬਾਪ ਸੰਸਾਰ 'ਤੇ ਇਹ ਖਾਹਿਸ਼ ਨਹੀਂ ਰੱਖਦਾ ਕਿ ਉਹਨਾਂ ਦਾ ਬੱਚਾ ਤਕਲੀਫ ਵਿੱਚ ਹੋਵੇ, ਬੱਚੀ ਨੂੰ ਕੋਈ ਕਸ਼ਟ ਪਹੁੰਚੇ, ਪਰਿਵਾਰ ਵਿੱਚ ਕੋਈ ਤਕਲੀਫ ਦੁੱਖ ਆਵੇ। ਕੋਈ ਮਾਤਾ ਪਿਤਾ ਸੰਸਾਰ ਦਾ ਇਹ ਖਾਹਿਸ਼ ਨਹੀਂ ਰੱਖਦਾ। ਅਤੇ ਦੂਸਰਾ ਕਾਰਨ ਇਹ ਹੈ, ਬੱਚੇ ਨੂੰ ਅਗਰ ਦੁੱਖ ਹੋਵੇ, ਤਕਲੀਫ ਹੋਵੇ, ਤਾਂ ਉਸ ਤੋਂ ਚਾਰ ਗੁਣਾ ਵੱਧ ਤਕਲੀਫ ਮਾਤਾ ਪਿਤਾ ਦੇ ਹਿਰਦੇ ਨੂੰ ਆਉਂਦੀ ਹੈ। ਉਹ ਆਪਣੀ ਤਕਲੀਫ ਨੂੰ ਵੀ ਦੂਰ ਰੱਖਣ ਲਈ ਪ੍ਰਾਰਥਨਾ ਕਰਦੇ ਨੇ। ਬੱਚੇ ਨੂੰ ਤੇਜ਼ ਬੁਖਾਰ ਚੜ੍ਹ ਜਾਏ, ਬੱਚਾ ਹੋਸਪਿਟਲਾਈਜ਼ ਹੋ ਜਾਏ, ਤੜਪਦਾ, ਨੀਂਦ ਨਹੀਂ ਆਉਂਦੀ, ਰੋਂਦਾ ਹੈ, ਪਰੇਸ਼ਾਨ ਹੁੰਦਾ, ਅਤੇ ਮਾਂ ਨੂੰ ਤਾਂ ਬੁਖਾਰ ਨਹੀਂ ਚੜ੍ਹਿਆ ਹੁੰਦਾ, ਮਾਂ ਵੀ ਨਾਲ ਤੜਪ ਰਹੀ ਹੁੰਦੀ ਹੈ, ਪਰੇਸ਼ਾਨ ਹੋ ਰਹੀ ਹੁੰਦੀ ਹੈ। ਅਤੇ ਮਾਂ ਨੂੰ ਹੁਣ ਡਾਕਟਰ ਆਖੇ, ਬਈ ਬੀਬੀ ਤੂੰ ਸੌਂ ਜਾ, ਤੂੰ ਤਾਂ ਬਿਲਕੁਲ ਠੀਕ ਹੈ, ਤੈਨੂੰ ਕੋਈ ਬੁਖਾਰ ਨਹੀਂ ਚੜ੍ਹਿਆ, ਤੈਨੂੰ ਕਿਉਂ ਨਹੀਂ ਨੀਂਦ ਆਉਂਦੀ, ਤੂੰ ਕਿਉਂ ਤੜਪਦੀ ਪਈ ਹੈ? ਤਾਂ ਹੁਣ ਡਾਕਟਰ ਨੂੰ ਕੌਣ ਦੱਸੇ ਬਈ ਇਹ ਮਾਂ ਬੱਚੇ ਦੇ ਦੁੱਖ ਨਾਲੋਂ ਚਾਰ ਗੁਣਾ ਵੱਧ ਦੁੱਖ ਮਨ 'ਚ ਮਹਿਸੂਸ ਕਰਦੀ ਹੈ। ਉਸਦਾ ਤਨ ਤਪਦਾ ਪਿਆ, ਇਸਦਾ ਮਨ ਤਪਦਾ ਪਿਆ। ਗੱਲ ਇੱਕੋ ਹੀ ਹੈ, ਤਨ ਤਪੇ ਤਾਂ ਵੀ ਆਰਾਮ ਖੋ ਜਾਂਦਾ, ਮਨ ਤਪੇ ਤਾਂ ਵੀ ਆਰਾਮ ਖੋ ਜਾਂਦਾ। ਇਸ ਲਈ ਦਿਨ ਰਾਤ ਬਜ਼ੁਰਗਾਂ ਨੂੰ, ਮਾਤਾ ਪਿਤਾ ਨੂੰ ਪ੍ਰਾਰਥਨਾ ਕਰਦੇ ਦੇਖਿਆ ਜਾ ਸਕਦਾ। ਔਰ ਪ੍ਰਾਰਥਨਾ ਇਹ ਹੈ ਕਿ ਹੇ ਪ੍ਰਭੂ ਪਰਿਵਾਰ ਵਿੱਚ ਸੁੱਖ ਰਹੇ, ਦੁੱਖ ਨਾ ਆਵੇ। ਇੱਕ ਘਟਨਾ ਮੈਨੂੰ ਯਾਦ ਆ ਗਈ, ਇੰਦੌਰ ਦੀ। ਇੱਕ ਮਾਤਾ ਰੋਂਦੀ ਹੋਈ ਮਸਕੀਨ ਜੀਆਂ ਦੇ ਕੋਲ ਆਈ ਔਰ ਪਤਾ ਚੱਲਿਆ ਵੀ ਇਸਦਾ ਪੁੱਤਰ ਬੜਾ ਜੁਆਰੀ ਹੈ, ਬੜਾ ਨਸ਼ਈ ਹੈ, ਸ਼ਰਾਬ ਆਦਿਕ ਨਸ਼ੇ ਵਰਤਦਾ, ਘਰ ਦਾ ਸਾਰਾ ਸਾਜੋ ਸਮਾਨ ਵੀ ਉਸਨੇ ਤਬਾਹੋ ਬਰਬਾਦ ਕਰ ਦਿੱਤਾ ਹੈ। ਔਰ ਮਾਂ ਕਹਿਣ ਲੱਗੀ, ਮੈਂ ਤੁਹਾਨੂੰ ਆਪਣੇ ਪਿੰਡੇ ਤੋਂ ਕੱਪੜਾ ਉਠਾ ਕੇ ਦਿਖਾ ਨਹੀਂ ਸਕਦੀ, ਕਿੰਨਾ ਸੋਟੀਆਂ ਨਾਲ ਉਸਨੇ ਮੈਨੂੰ ਵੀ ਮਾਰਿਆ। ਇਹੋ ਜਿਹੇ ਜ਼ਾਲਮ ਬੱਚੇ ਵੀ ਸੰਸਾਰ 'ਤੇ ਆਉਂਦੇ ਨੇ ਜੋ ਮਾਤਾ ਪਿਤਾ 'ਤੇ ਹੱਥ ਚੁੱਕ ਦਿੰਦੇ ਨੇ, ਉਹਨਾਂ ਨੂੰ ਸਰੀਰਕ ਅਤੇ ਮਾਨਸਿਕ ਕਸ਼ਟ ਦਿੰਦੇ ਨੇ। ਅਤੇ ਮਸਕੀਨ ਜੀ ਕਹਿਣ ਲੱਗੇ, ਬੀਬੀ ਜੀ ਫਿਰ ਹੁਣ ਸਾਡੇ ਵੱਸ ਦੀ ਤਾਂ ਕੋਈ ਗੱਲ ਹੈ ਨਹੀਂ, ਅਸੀਂ ਕੀ ਕਰ ਸਕਦੇ ਹਾਂ? ਕਹਿਣ ਲੱਗੀ, ਕੱਲ੍ਹ ਦਾ ਘਰੋਂ ਝਗੜ ਕੇ ਨਿਕਲ ਗਿਆ, ਮਾਰ ਕੁਟਾਈ ਕਰਕੇ ਨਿਕਲ ਗਿਆ, ਤੁਸੀਂ ਅਰਦਾਸ ਕਰ ਦੇਵੋ ਬਈ ਜਿੱਥੇ ਵੀ ਜਾਵੇ ਸੁਖੀ ਰਵੇ, ਉਸਨੂੰ ਕੋਈ ਦੁੱਖ ਨਾ ਆਵੇ, ਮੈਂ ਇਹ ਅਰਦਾਸ ਕਰਾਉਣ ਤੁਹਾਡੇ ਕੋਲ ਆਈ ਹਾਂ। ਔਰ ਯਕੀਨ ਕਰਨਾ, ਮਸਕੀਨ ਜੀ ਦੀਆਂ ਵੀ ਅੱਖਾਂ ਭਰ ਆਈਆਂ, ਆਖਣ ਲੱਗੇ ਇਹ ਮਾਂ ਦਾ ਦਿਲ ਹੈ, ਭਾਵੇਂ ਪੁੱਤਰ ਅਪਮਾਨ ਕਰਕੇ ਗਿਆ, ਸਰੀਰਕ ਕਸ਼ਟ ਦੇ ਕੇ ਗਿਆ, ਮਾਨਸਿਕ ਤਲ 'ਤੇ ਭਾਰੀ ਵੇਦਨਾ ਪਹੁੰਚਾ ਕੇ ਗਿਆ, ਪਰ ਮਾਂ ਦਾ ਦਿਲ ਫਿਰ ਵੀ ਇਹ ਅਰਦਾਸ ਕਰਦਾ ਉਸ ਨੂੰ ਕੋਈ ਦੁੱਖ ਨਾ ਹੋਵੇ, ਕੋਈ ਤਕਲੀਫ ਨਾ ਹੋਵੇ, ਔਰ ਸੁੱਖ ਵਿੱਚ ਜੀਵੇ ਜਿੱਥੇ ਵੀ ਰਹੇ। ਕਾਰਨ ਪਤਾ ਕੀ ਹੈ? ਮਨੁੱਖ ਆਪਣੇ ਲਈ ਤਾਂ ਸਭ ਤੋਂ ਜ਼ਿਆਦਾ ਜਿਹੜਾ ਆਪਣਾ ਹੋਵੇ ਉਸ ਲਈ ਵਿਕਾਸ ਦੀ ਮੰਗ ਕਰਦਾ, ਖੁਸ਼ੀ ਦੀ ਮੰਗ ਕਰਦਾ, ਖੇੜਿਆਂ ਦੀ ਮੰਗ ਕਰਦਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੋਲ ਨੇ, ਇਹ ਖੇੜਾ ਕਿਵੇਂ ਪ੍ਰਾਪਤ ਹੋਵੇ, ਇਹ ਖੁਸ਼ੀਆਂ ਕਿਵੇਂ ਪ੍ਰਾਪਤ ਹੋਵਣ। ਧੰਨ ਧੰਨ ਗੁਰੂ ਵੱਡ ਪੁਰਖ ਹੈ, ਮੈਂ ਦੱਸੇ ਹਰ ਸਾਬਾਸੇ, ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ। ਮਹਾਰਾਜ ਕਹਿੰਦੇ ਨੇ ਨਾਮ ਦੇ ਨਾਲ ਹਿਰਦਾ ਪੂਰਨ ਵਿਗਾਸ ਵਿੱਚ ਆ ਸਕਦਾ, ਖੇੜੇ 'ਚ ਆ ਸਕਦਾ, ਨਹੀਂ ਤਾਂ ਹਰ ਸੁੱਖ ਦੁੱਖ ਵਿੱਚ ਬਦਲ ਜਾਂਦਾ, ਹਰ ਖੁਸ਼ੀ ਗਮ ਵਿੱਚ ਬਦਲ ਜਾਂਦੀ ਹੈ। ਤੁਸੀਂ ਸਾਰੇ ਸਿਆਣੇ ਪੁਰਸ਼ ਬੈਠੇ ਹੋ, ਮਾਤਾਵਾਂ ਵੀਰ ਬੈਠੇ ਨੇ, ਭੈਣਾਂ ਬੈਠੀਆਂ ਨੇ, ਬੜੀ ਵਾਰੀ ਤੁਸੀਂ ਐਸਾ ਅਨੁਭਵ ਕੀਤਾ ਹੋਵੇਗਾ ਬਈ ਅੱਜ ਮੈਂ ਸੰਸਾਰ ਦਾ ਸਭ ਤੋਂ ਖੁਸ਼ ਮਿਜਾਜ, ਸਭ ਤੋਂ ਖੁਸ਼ ਬੰਦਾ ਹਾਂ, ਅੱਜ ਮੈਨੂੰ ਬੜੀ ਖੁਸ਼ੀ ਹੋਈ, ਕੋਈ ਮਨ ਇੱਛੇ ਪਦਾਰਥ ਮਿਲ ਗਏ ਹੋਣਗੇ, ਪਦਵੀ ਮਿਲ ਗਈ ਹੋਵੇਗੀ, ਕੋਈ ਬੱਚਿਆਂ ਨੂੰ ਕਾਮਯਾਬੀ ਮਿਲ ਗਈ ਹੋਵੇਗੀ, ਘਰ ਵਿੱਚ ਜਸ਼ਨ ਦਾ ਮਾਹੌਲ ਹੋਵੇਗਾ, ਔਰ ਕਹਿ ਦਿੱਤਾ ਹੋਵੇਗਾ ਬਈ ਅੱਜ ਮੈਂ ਦੁਨੀਆ ਦਾ ਸਭ ਤੋਂ ਖੁਸ਼ ਬੰਦਾ ਹਾਂ, ਮੇਰੇ ਕੋਲ ਕੋਈ ਦੁੱਖ ਨਹੀਂ। ਪਰ ਫਿਰ ਕੁਝ ਸਮਾਂ ਪਾ ਕੇ ਸੁੱਖ ਜਾਂਦਾ ਰਿਹਾ ਅਤੇ ਫਿਰ ਦੁੱਖ ਦਾ ਅਨੁਭਵ ਹੋਇਆ, ਫਿਰ ਅਸੀਂ ਰੋ ਪਏ ਕਸ਼ਟ ਵਿੱਚ, ਫਿਰ ਪੀੜਾ ਨੇ ਸਾਨੂੰ ਰੁਲਾ ਦਿੱਤਾ। ਇਹਦਾ ਮਤਲਬ ਹੈ ਸੰਸਾਰ ਦਾ ਕੋਈ ਵੀ ਪਦਾਰਥ ਸਾਨੂੰ ਵਿਕਾਸ ਤੱਕ ਨਹੀਂ ਪਹੁੰਚਾ ਸਕਦਾ, ਹਾਂ ਵਿਕਾਸ ਸਾਨੂੰ ਖੁਸ਼ੀ ਤੱਕ ਪਹੁੰਚਾ ਸਕਦਾ ਹੈ। ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਦੀ ਮੁਬਾਰਕ ਬਾਣੀ 'ਚ ਚਾਰ ਪਦ ਐਸੇ ਆਖੇ ਨੇ ਜਿਨ੍ਹਾਂ 'ਚ ਬਾਰ ਬਾਰ ਸਾਹਿਬ ਫੁਰਮਾਨ ਕਰਦੇ ਨੇ, ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਹੈ ਦੁੱਖ ਪਾਪ ਕਾ ਨਾਸ਼। ਪਾਰ ਬ੍ਰਹਮ ਪਰਮੇਸ਼ਵਰ ਦੀ ਭਾਵਨਾ ਨਾਲ ਜੋ ਹਿਰਦੇ ਭਰ ਜਾਂਦੇ ਨੇ, ਭਗਤ ਦਾ ਮਤਲਬ ਜੋ ਭਾਵਨਾ ਨਾਲ ਭਰਿਆ ਹੋਇਆ, ਜੋ ਭੋਲੇਪਨ ਨਾਲ ਭਰਿਆ ਹੋਇਆ, ਜੋ ਪ੍ਰੇਮ ਨਾਲ ਭਰਿਆ, ਉਸ ਨੂੰ ਭਗਤ ਕਹਿੰਦੇ ਨੇ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੜੇ ਅਗੰਮੀ ਬਚਨ ਨੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਇਹ ਮਨੁੱਖ ਜੇ ਤੋਂ ਖੁਸ਼ੀ ਚਾਹੁੰਦਾ ਹੈ, ਵਿਗਾਸ ਖੇੜਾ ਚਾਹੁੰਦਾ ਹੈ, ਪ੍ਰਸੰਨਤਾ ਚਾਹੁੰਦਾ ਹੈ, ਤਾਂ ਫਿਰ ਤੈਨੂੰ ਕਰਤਾ ਪੁਰਖ ਦਾ ਨਾਮ ਸੁਣਨਾ ਪਏਗਾ। ਜਿਤਨੀ ਦੇਰ ਨਾਮ ਤੈਨੂੰ ਸੁਣਾਈ ਨਾ ਪਵੇ, ਉਤਨੀ ਦੇਰ ਵਿਗਾਸ ਹਾਸਲ ਨਹੀਂ ਹੋ ਸਕਦਾ। ਤੈਨੂੰ ਨਾਮ ਪ੍ਰਭੂ ਦਾ ਸੁਣਨਾ ਪਵੇਗਾ। ਸੁਣਨਾ ਹੈ ਵੈਸੇ ਔਖਾ, ਸੌਖਾ ਨਹੀਂ ਹੈ, ਮਹਾਰਾਜ ਦੇ ਬੋਲ 'ਤੇ ਵੀ ਨੇ, ਆਖਣ ਔਖਾ ਸਾਚਾ ਨਾਮ ਬੜਾ ਔਖਾ ਹੈ, ਪਰਮਾਤਮਾ ਦੇ ਨਾਮ ਨੂੰ ਆਖਣਾ ਉਂਝ ਜ਼ਬਾਨ ਨਾਲ ਬੇਧਿਆਨੇ ਹੋ ਕੇ ਵਾਹਿਗੁਰੂ 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 ਕਰਦੇ ਜਾਣਾ, ਇਹ ਤਾਂ ਕੋਈ ਔਖਾ ਨਹੀਂ ਹੈ, ਤਿੰਨ ਵਾਰੀ ਤਾਂ ਮੈਂ ਹੁਣੇ ਹੀ ਆਖ ਦਿੱਤਾ। ਪਰ ਇਹਨੂੰ ਪੂਰੇ ਪ੍ਰੇਮ ਨਾਲ ਜ਼ਬਾਨ ਤੋਂ ਬੋਲਣਾ ਅਤੇ ਫਿਰ ਆਪਣੀ ਆਵਾਜ਼ ਨੂੰ ਆਪ ਸਰਵਣ ਕਰਨਾ, ਇਹ ਨਿਹਾਇਤ ਔਖਾ ਹੈ, ਇਹ ਹਰ ਇੱਕ ਕੋਲੋਂ ਨਹੀਂ ਹੋ ਸਕਦਾ, ਇਸ ਲਈ ਬੜੀ ਤਕੜੀ ਸਾਧਨਾ ਦੀ ਲੋੜ ਪੈਂਦੀ। ਔਰ ਮਹਾਰਾਜ ਦੇ ਬੋਲ ਨੇ ਐਸਾ ਜਪਿਆ ਹੋਇਆ ਸੁਣਿਆ ਹੋਇਆ ਨਾਮ ਮਨੁੱਖ ਨੂੰ ਆਨੰਦ ਤੱਕ ਲੈ ਜਾਂਦਾ, ਮਨੁੱਖ ਨੂੰ ਵਿਕਾਸ ਤੱਕ ਲੈ ਜਾਂਦਾ, ਮਨੁੱਖ ਨੂੰ ਖੁਸ਼ੀਆਂ ਖੇੜਿਆਂ ਤੱਕ ਲੈ ਜਾਂਦਾ। ਕਿਤਨੇ ਮਹਾਂ ਬੋਲ ਨੇ ਸਾਹਿਬ ਜੀ ਦੇ, ਗਾ ਵੀ ਹੈ ਸੁਣੀਏ, ਮਨ ਰੱਖੀਏ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਹ ਪ੍ਰਸੰਨਤਾ ਕੇਵਲ ਨਾਮ ਨਾਲ ਬਣਦੀ ਹੈ। ਜਦ ਕੋਈ ਪੂਰਨ ਇਕਾਗਰ ਹੋ ਕੇ ਵਾਹਿਗੁਰੂ ਪ੍ਰਾਣਾਂ ਤੋਂ ਆਖਦਾ ਅਤੇ ਨਾਲ ਸਰਵਣ ਕਰਦਾ, ਫਿਰ ਇਹ ਨਾਮ ਜਪਿਆ ਹੋਇਆ ਅਤੇ ਸਰਵਣ ਕੀਤਾ ਹੋਇਆ ਸਫਲ ਹੋ ਜਾਂਦਾ ਅਤੇ ਮਨੁੱਖ ਨੂੰ ਖੁਸ਼ੀਆਂ ਖੇੜਿਆਂ ਤੱਕ ਲੈ ਜਾਂਦਾ। ਔਰ ਸਰੀਰ ਦੇ ਤਮਾਮ ਰੋਗ ਅਤੇ ਮਨ ਦੇ ਤਮਾਮ ਸੋਗ ਅਤੇ ਜਨਮਾਂ ਜਨਮਾਂ ਦੇ ਪਾਪ, ਇਹ ਇਕਾਗਰ ਹੋ ਕੇ ਆਖਿਆ ਹੋਇਆ ਵਾਹਿਗੁਰੂ ਇੱਕ ਵਾਰੀ ਆਖਿਆ ਹੀ ਜੀਵਨ ਦੇ ਸਾਰੇ ਦੁੱਖ ਮੁਕਾ ਦਿੰਦਾ। ਮੈਨੂੰ ਇੱਕ ਬੜੀ ਪ੍ਰਸਿੱਧ ਗਾਥਾ ਭਗਤ ਕਬੀਰ ਸਾਹਿਬ ਜੀ ਦੇ ਜੀਵਨ ਦੀ ਚੇਤੇ 'ਚ ਆਈ ਹੈ, ਮੈਂ ਆਪ ਨੂੰ ਸਰਵਣ ਕਰਾਉਂਦਾ ਹਾਂ। ਬੜੀ ਇਕਾਗਰਤਾ ਨਾਲ ਸਰਵਣ ਕਰਨਾ। ਕਬੀਰ ਜੀ ਦੇ ਘਰ ਵਿੱਚ ਇੱਕ ਸੱਜਣ ਆਇਆ ਜਿਸ ਨੇ ਆਪਣਾ ਸਰੀਰ ਕੰਬਲ ਨਾਲ ਢੱਕਿਆ ਹੋਇਆ ਸੀ। ਸਰਦੀਆਂ ਦਾ ਮੌਸਮ ਸੀ, ਸਰਦੀ ਬੜੀ ਜ਼ਿਆਦਾ ਅਤੇ ਨਾਲੇ ਕੰਬਦਾ ਪਿਆ ਸੀ। ਕਬੀਰ ਸਾਹਿਬ ਉਸ ਵੇਲੇ ਘਰ ਵਿੱਚ ਹੈ ਨਹੀਂ ਸਨ ਅਤੇ ਉਹਨਾਂ ਦੀ ਸੁਪਤਨੀ ਮਾਤਾ ਲੋਈ, ਜਿਨ੍ਹਾਂ ਦਾ ਨਾਮ ਆਇਆ, ਉਹ ਘਰ ਵਿੱਚ ਮੌਜੂਦ ਸਨ। ਅਤੇ ਉਸ ਸੱਜਣ ਨੇ ਕਬੀਰ ਜੀ ਬਾਰੇ ਪੁੱਛਿਆ, ਕਿਹਾ ਬੀਬੀ ਜੀ, ਭਗਤ ਜੀ ਕਿੱਥੇ ਨੇ? ਮੈਂ ਉਹਨਾਂ ਦੇ ਦੀਦਾਰ ਕਰਨ ਵਾਸਤੇ ਆਇਆ। ਅਤੇ ਉਹਨਾਂ ਕਿਹਾ ਘਰ ਵਿੱਚ ਤਾਂ ਹੈ ਨਹੀਂ, ਉਹ ਕਿਤੇ ਸਤਸੰਗ ਦੇ ਸਿਲਸਿਲੇ ਵਿੱਚ ਗਏ ਹੋਏ ਨੇ। ਇਹਨਾਂ ਸਮਾਗਮਾਂ ਨੂੰ ਸਤਸੰਗ ਸਮਾਗਮ ਕਹਿੰਦੇ ਨੇ, ਜਿੱਥੇ ਬੈਠ ਕੇ ਪ੍ਰਭੂ ਦਾ ਯਸ ਹੋਵੇ, ਪ੍ਰਭੂ ਦੀ ਕੀਰਤੀ ਹੋਵੇ। ਇਹਨਾਂ ਜੋੜ ਮੇਲਿਆਂ ਨੂੰ ਸਤਸੰਗ ਸਮਾਗਮ ਕਹਿੰਦੇ ਨੇ। ਖੈਰ, ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਸਾਡੇ ਭਾਸ਼ਾ ਵਿੱਚ ਬਦਲ ਗਿਆ ਸ਼ਿਸ਼ਟਾਚਾਰ, ਭਾਸ਼ਾ ਅਤੇ ਭਾਵਨਾਵਾਂ ਬਦਲ ਗਈਆਂ। ਮੈਂ ਬਹੁਤ ਸਾਰਿਆਂ ਨੂੰ ਕਹਿੰਦੇ ਹੋਏ ਸੁਣਿਆ ਬਈ ਅਸੀਂ ਪ੍ਰੋਗਰਾਮ 'ਤੇ ਚੱਲੇ ਹਾਂ। ਮੇਰੀ ਆਪਣੀ ਸ਼੍ਰੇਣੀ ਦੇ ਸੱਜਣ ਵੀ ਕਹਿ ਦਿੰਦੇ ਨੇ, ਬੜੇ ਕੀਰਤਨਕਾਰ, ਕਥਾਵਾਚਕ, ਢਾਡੀ ਸਿੰਘ, ਕਵੀ, ਸ਼ਾਇਰ। ਕਵੀਸ਼ਰਾਂ ਨੂੰ ਪੁੱਛ ਲਓ ਕਿੱਥੇ ਗਏ ਸੀ, ਆਖਣਗੇ ਪ੍ਰੋਗਰਾਮ 'ਤੇ ਗਏ ਸੀ, ਪ੍ਰੋਗਰਾਮ ਲਾ ਕੇ ਆਏ ਹਾਂ, ਇੰਝ ਕਹਿੰਦੇ ਹੋਏ ਸੁਣਾਈ ਪੈਂਦੇ ਨੇ। ਇਹ ਜਿਹੜਾ ਪ੍ਰੋਗਰਾਮ ਸ਼ਬਦ ਹੈ ਨਾ, ਭਾਵੇਂ ਇਹ ਅੰਗਰੇਜ਼ੀ ਵਿੱਚ ਇਹਦਾ ਕੋਈ ਮਤਲਬ ਹੋਵੇ, ਪਰ ਇਹ ਆਇਆ ਪੰਜਾਬੀ ਦੇ ਇਹ ਜਿਹੜੇ ਲੱਚਰ ਗਾਇਕ ਨੇ ਨਾ, ਇਹਨਾਂ ਕੋਲੋਂ ਇਹ ਸ਼ਬਦ ਆਇਆ। ਉਹ ਆਪਣੇ ਇਹਨਾਂ ਇਕੱਠਾਂ ਨੂੰ ਪ੍ਰੋਗਰਾਮ ਹੀ ਕਹਿੰਦੇ, ਸਮਾਗਮ ਸ਼ਬਦ 'ਤੇ ਵਰਤ ਨਹੀਂ ਸਕਦੇ। ਅਤੇ ਦੇਖਾ ਦੇਖੀ ਧਾਰਮਿਕ ਜਗਤ ਵਿੱਚ ਵੀ ਇਹ ਸ਼ਬਦ ਆਮ ਵਰਤੋਂ ਵਿੱਚ ਆਉਣ ਲੱਗ ਪਿਆ। ਕੀਰਤਨੀਏ, ਪ੍ਰਚਾਰਕ, ਢਾਡੀ, ਕਵੀਸ਼ਰ ਕਹਿਣ ਲੱਗ ਪਏ ਜੀ ਪ੍ਰੋਗਰਾਮ 'ਤੇ ਚੱਲੇ ਹਾਂ। ਇੱਥੇ ਪ੍ਰੋਗਰਾਮ ਸ਼ਬਦ ਢੁੱਕਦਾ ਨਹੀਂ ਹੈ, ਇੱਥੇ ਸ਼ਬਦ ਸਮਾਗਮ ਹੈ, ਸਤਸੰਗ ਸਮਾਗਮ ਹੈ, ਜਾਂ ਜੋੜ ਮੇਲਾ ਵੀ ਕਹਿ ਸਕਦੇ ਹਾਂ। ਕਿਉਂਕਿ ਸ਼ਬਦ ਬਦਲਣ ਦੇ ਨਾਲ ਅਰਥ ਬਦਲ ਜਾਂਦੇ ਨੇ, ਭਾਵਨਾਵਾਂ ਬਦਲ ਜਾਂਦੀਆਂ ਨੇ। ਜਿਸ ਤਰ੍ਹਾਂ ਦੀਆਂ ਸਾਡੀ ਜ਼ਬਾਨ ਤੋਂ ਤਰੰਗਾਂ ਨਿਕਲਦੀਆਂ ਨੇ, ਉਸ ਤਰ੍ਹਾਂ ਦੀਆਂ ਤਰੰਗਾਂ ਸਾਡੇ ਹਿਰਦੇ 'ਚ ਪ੍ਰਵੇਸ਼ ਵੀ ਕਰਦੀਆਂ ਨੇ। ਅਤੇ ਉਹ ਬੀਬੀ ਲੋਈ ਕਹਿਣ ਲੱਗੇ, ਕਿਧਰੇ ਸਤਸੰਗ ਸਮਾਗਮ ਵਿੱਚ ਗਏ ਹੋਏ ਨੇ, ਆਖੇ ਕਦੋਂ ਆਵਣਗੇ? ਆਖਣ ਲੱਗੇ ਪਤਾ ਨਹੀਂ, ਦੱਸ ਕੇ ਤਾਂ ਨਹੀਂ ਜਾਂਦੇ, ਹੋ ਸਕਦਾ ਅੱਜ ਹੀ ਆ ਜਾਣ ਅਤੇ ਹੋ ਸਕਦਾ 10 ਦਿਨ ਵੀ ਨਾ ਆਉਣ, ਮਹੀਨਾ ਵੀ ਨਾ ਆਉਣ। ਉਹ ਆਪਣੀ ਮਰਜ਼ੀ ਵਿੱਚ ਰਹਿੰਦੇ ਨੇ। ਅਤੇ ਕੋਈ ਖਾਸ ਕੰਮ ਸੀ ਤਾਂ ਮੈਨੂੰ ਦੱਸ ਦਿਓ, ਜੇ ਹੁਣੇ ਆ ਗਏ ਤਾਂ ਮੈਂ ਉਹਨਾਂ ਨੂੰ ਸੰਦੇਸ਼ਾ ਦੇ ਦੇਵਾਂਗੀ। ਆਖਣ ਲੱਗਾ ਕੰਮ ਤਾਂ ਬਹੁਤ ਖਾਸ ਹੈਗਾ ਸੀ, ਪਰ ਹੁਣ ਹੈ ਨਹੀਂ ਤਾਂ ਮੈਂ ਕੀ ਦੱਸਣਾ ਹੈ। ਕਿਹਾ ਜੇ ਤੁਸੀਂ ਉਚਿਤ ਸਮਝੋ ਤਾਂ ਦੱਸ ਦੇਵੋ, ਨਹੀਂ ਤਾਂ ਫਿਰ ਪਤਾ ਕਰ ਲੈਣਾ, ਉਹ ਜਦ ਆਵਣਗੇ ਉਹਨਾਂ ਨੂੰ ਮਿਲ ਲੈਣਾ। ਆਖਣ ਲੱਗਾ ਮੈਂ ਬੜਾ ਪਰੇਸ਼ਾਨ ਹਾਂ ਅਤੇ ਮੈਨੂੰ ਪਿਛਲੇ ਕੁਝ ਅਰਸੇ ਤੋਂ ਕੋਹੜ ਦੀ ਬਿਮਾਰੀ ਹੋਈ ਹੋਈ, ਉਸਦਾ ਸਾਰਾ ਸਰੀਰ ਚਿਹਰੇ ਨੂੰ ਛੱਡ ਛੱਡ ਕੇ ਬਾਕੀ ਸਾਰਾ ਮਵਾਦ ਭਰੇ ਫੋੜੇ ਦੀ ਤਰ੍ਹਾਂ ਕੋਹੜ ਦੇ ਰੋਗ ਨਾਲ ਗ੍ਰਸਤ ਸੀ। ਔਰ ਚੀਸਾਂ ਪੈਂਦੀਆਂ ਪਈਆਂ ਸਨ ਅਤੇ ਮਾਤਾ ਲੋਈ ਕਹਿਣ ਲੱਗੇ ਬਈ ਗੱਲ ਇਹ ਹੈ ਕਬੀਰ ਜੀ ਦੇ ਕੋਲ ਹੋਰ ਕੋਈ ਜੜੀ ਬੂਟੀ ਤਾਂ ਹੈ ਨਹੀਂ ਇਲਾਜ ਕਰਨ ਵਾਲੀ, ਉਹ ਇਲਾਜ ਨਾਮ ਨਾਲ ਹੀ ਕਰਦੇ ਨੇ ਅਤੇ ਨਾਮ ਨਾਲ ਤਾਂ ਇਲਾਜ ਕੋਈ ਵੀ ਕਰ ਸਕਦਾ ਹੈ। ਉਸ ਕੋੜੀ ਨੂੰ ਥੋੜ੍ਹੀ ਜਿਹੀ ਉਮੀਦ ਦੀ ਕਿਰਨ ਦਿਖਾਈ ਪਈ, ਕਹਿਣ ਲੱਗਾ ਫਿਰ ਠੀਕ ਹੈ ਤੁਸੀਂ ਨਾਮ ਜਪ ਕੇ ਮੇਰਾ ਇਲਾਜ ਕਰ ਦਿਓ, ਮੇਰਾ ਸਰੀਰ ਠੀਕ ਹੋ ਜਾਏ, ਮੈਨੂੰ ਹੋਰ ਕੀ ਚਾਹੀਦਾ ਹੈ। ਅਸਲ 'ਚ ਜਿਹੜੀਆਂ ਤਮਾਮ ਬਿਮਾਰੀਆਂ ਨੇ ਨਾ ਸਾਧ ਸੰਗਤ, ਇਹ ਸਾਡੇ ਮਨ ਵਿੱਚ ਹੁੰਦੀਆਂ ਨੇ, ਬਿਮਾਰੀ ਦੀ ਰੋਗ ਦੀ ਜੜ ਸਾਡੇ ਮਨ ਵਿੱਚ ਹੁੰਦੀ ਹੈ। ਜਿੰਨਾ ਮਨ ਜ਼ਿਆਦਾ ਮੈਲ ਨਾਲ ਭਰਿਆ ਹੋਵੇਗਾ ਉਨਾ ਸਰੀਰ ਜ਼ਿਆਦਾ ਰੋਗ ਨਾਲ ਪੀੜਾ ਨਾਲ ਭਰਿਆ ਹੋਵੇਗਾ। ਜਿਹੜਾ ਬਾਹਰੋਂ ਸਰੀਰ ਦਾ ਇਲਾਜ ਹੈ ਨਾ ਔਸ਼ਧੀਆਂ ਨਾਲ, ਦਵਾਈਆਂ ਨਾਲ, ਸਰਜਰੀਆਂ ਨਾਲ, ਇਹ ਸਿਰਫ ਰੋਗ ਨੂੰ ਦਬਾਉਣ ਵਾਸਤੇ ਹੈ, ਮੁਕਾਉਣ ਵਾਸਤੇ ਨਹੀਂ ਹੈ। ਇਸ ਲਈ ਰੋਗ ਮੁੱਕਦਾ ਨਹੀਂ, ਫਿਰ ਚਾਲੂ ਹੋ ਜਾਂਦਾ। ਇੰਝ ਕਹਿ ਲਓ ਜਿਹੜੀ ਸਰੀਰ ਦੇ ਤਲ 'ਤੇ ਵੇਦਨਾ ਹੈ, ਪੀੜਾ ਹੈ, ਰੋਗ ਹੈ, ਉਹ ਇੱਕ ਤਰ੍ਹਾਂ ਦਾ ਮੈਸੇਜ ਹੈ ਬਈ ਪੁਰਖਾ ਤੇਰੇ ਪ੍ਰਾਣਾਂ ਵਿੱਚ ਕੁਝ ਗਲਤ ਹੈ, ਤੇਰੇ ਮਨ ਵਿੱਚ ਕੁਛ ਗਲਤ ਹੈ, ਇਸ ਕਰਕੇ ਤੇਰਾ ਸਰੀਰ ਰੋਗ ਦੱਸਦਾ ਪਿਆ। ਜਿਵੇਂ ਲਾਈਟ ਤਾਂ ਉੱਥੇ ਜਲਦੀ ਹੈ ਨਾ ਉੱਪਰ, ਪਰ ਸਵਿੱਚ ਇੱਥੇ ਹੁੰਦਾ ਹੈ, ਸਵਿੱਚ ਹੇਠਾਂ ਹੁੰਦਾ ਹੈ। ਇਸ ਤਰ੍ਹਾਂ ਰੋਗ ਦਾ ਧੂੰਆਂ ਉੱਪਰ ਸਰੀਰ ਵਿੱਚ ਨਿਕਲਦਾ ਹੈ, ਪਰ ਰੋਗ ਦੀ ਅੱਗ ਮਨ ਵਿੱਚ ਬਲ ਰਹੀ ਹੁੰਦੀ ਹੈ। ਰੋਗ ਦੀ ਬਦਬੂ ਸਰੀਰ ਦੇ ਤਲ 'ਤੇ ਨਿਕਲਦੀ ਹੈ, ਪਰ ਰੋਗ ਦਾ ਕੂੜਾ ਕਰਕਟ, ਰੋਗ ਦੀ ਮਲੀਨਤਾ ਸਾਡੇ ਮਨ ਵਿੱਚ ਹੁੰਦੀ ਹੈ। ਮਨ ਦਾ ਇਲਾਜ ਕਰੋ, ਤਨ ਆਪੇ ਠੀਕ ਹੋ ਜਾਏਗਾ। ਤੁਸੀਂ ਪੁਰਾਣੇ ਜ਼ਮਾਨੇ ਵਿੱਚ ਸੁਣਿਆ ਹੋਵੇਗਾ ਕਿਸੇ ਨੂੰ ਤਾਪ ਚੜ ਗਿਆ ਤੋ ਇੱਕ ਮੰਤਰ ਪੜ੍ਹਦੇ ਸਨ, ਮੰਤਰ ਨਾਲ ਮਨ ਉਸ ਨੂੰ ਸੁਣਦਾ ਸੀ ਅਤੇ ਰੋਗ ਠੀਕ ਹੋ ਜਾਂਦਾ ਸੀ। ਇਹ ਕਈ ਨੇ ਜਿਹੜੇ ਪੀਲੀਏ ਦਾ ਮੰਤਰ ਪੜ੍ਹਦੇ ਨੇ, ਸੁਣਾਉਂਦੇ ਨੇ, ਉਹਦੇ ਨਾਲ ਮਨ ਮਹਿਸੂਸ ਕਰਦਾ ਔਰ ਉਹ ਰੋਗ ਠੀਕ ਹੋ ਜਾਂਦਾ। ਆ ਦਾੜ ਦੀ ਮੰਤਰ ਪੜ੍ਹਨ ਵਾਲੇ ਅੱਜ ਵੀ ਮਿਲ ਜਾਂਦੇ ਨੇ। ਕਿਸੇ ਦਾ ਕੰਨ ਦੁਖਦਾ ਮੰਤਰ ਪੜ੍ਹ ਕੇ ਠੀਕ ਕਰਦੇ ਨੇ, ਕਿਸੇ ਦਾ ਸਿਰ ਦੁਖਦਾ ਮੰਤਰ ਪੜ੍ਹ ਕੇ ਠੀਕ ਕਰਦੇ ਨੇ। ਬੜੇ ਬੜੇ ਮੰਤਰੀ ਮੌਜੂਦ ਸਨ ਜਿਹੜੇ ਮੰਤਰ ਨਾਲ ਅਗਲੇ ਦਾ ਰੋਗ ਠੀਕ ਕਰ ਦਿੰਦੇ ਸਨ। ਕਿਸੇ ਨੂੰ ਬਿੱਛੂ ਕੱਟ ਗਿਆ ਉਸਦਾ ਮੰਤਰ ਸੀ, ਕਿਸੇ ਨੂੰ ਸੱਪ ਕੱਟ ਗਿਆ ਉਸਦਾ ਵੀ ਮੰਤਰ ਸੀ। ਔਰ ਮਹਾਰਾਜ ਨੇ ਤਾਂ ਜ਼ਿਕਰ ਕੀਤਾ, ਕਹਿੰਦੇ ਨੇ ਮੰਤਰ ਥੋੜ੍ਹਾ ਜਾਣਦਾ ਪਰ ਵੱਡੇ ਰੋਗ ਨੂੰ ਹੱਥ ਪਾਉਂਦਾ ਨਹੀਂ ਹੋ ਸਕੇਗਾ। ਮੰਤਰੀ ਹੋਏ ਅਠੂਆ ਨਾਗੀ ਲੱਗੇ ਜਾਏ, ਮੰਤਰ 'ਤੇ ਸਿੱਖਿਆ ਹੋਵੇ ਠੂਹਾਂ ਕੀਲਣ ਦਾ, ਬਿੱਛੂ ਕੀਲਣ ਦਾ, ਅਤੇ ਹੱਥ ਜਾ ਕੇ ਪਾ ਲਵੇ ਜ਼ਹਿਰੀਲੇ ਨਾਗ ਦੀ ਖੁੱਡ ਵਿੱਚ, ਤਾਂ ਬਚੇਗਾ ਕਿਵੇਂ। ਮਹਾਰਾਜ ਜੀ ਨੇ ਬਾਕਾਇਦਾ ਇੱਕ ਮੰਤਰ ਦਾ ਜ਼ਿਕਰ ਕੀਤਾ, ਕਹਿੰਦੇ ਨੇ ਬੜੇ ਮਹਾਂ ਬੋਲ ਮੇਰੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਆਖੇ ਨੇ। ਔਰ ਉਸਦਾ ਮੰਤਰ ਦਾ ਨਾਮ ਹੈ ਗਾਰੂੜੀ ਮੰਤਰ, ਦਸ਼ਨ ਬਿਹੂਨ ਭੁਯੰਗੰ ਮੰਤਰੰ ਗਾਰੂੜੀ ਨਿਵਾਰਣ ਵਿਆਦ ਉਪਾੜਨ ਸੰਤੰ ਨਾਨਕ ਲਬਦ ਕਰਮਣ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਅਗੰਮੀ ਬਚਨ ਨੇ। ਜਦ ਵੀ ਕੋਈ ਰੋਗ ਆਇਆ ਤਾਂ ਇੱਕ ਤਰ੍ਹਾਂ ਦਾ ਸੰਦੇਸ਼ ਹੈ ਸਰੀਰ ਦੇ ਤਲ 'ਤੇ, ਬਈ ਪੁਰਖਾ ਤੇਰਾ ਮਨ ਪਰਮਾਤਮਾ ਨਾਲੋਂ ਦੂਰ ਜਾ ਰਿਹਾ, ਇਸ ਲਈ ਤੈਨੂੰ ਰੋਗ ਆ ਗਿਆ। ਇੱਕ ਸਰੀਰਕ ਅਲਾਈਨਮੈਂਟ ਖਰਾਬ ਹੋ ਜਾਂਦੀ ਹੈ, ਜਿਸ ਨੂੰ ਕਹਿੰਦੇ ਨੇ ਧਰਨ ਪੈ ਗਈ ਹੈ, ਬਈ ਫਲਾਣੇ ਬੰਦੇ ਨੂੰ ਧਰਨ ਪੈ ਗਈ ਹੈ, ਉਸ ਨਾਲ ਚੱਕਰ ਵੀ ਆਉਂਦੇ ਨੇ, ਚੱਲਣ ਵੀ ਨਹੀਂ ਆਉਂਦਾ, ਹੱਥ ਪੈਰ ਫੁੱਲਦੇ ਨੇ, ਸਰੀਰ ਡਿੱਗ ਪੈਂਦਾ ਹੈ। ਅਤੇ ਫਿਰ ਕੁਝ ਸਿਆਣੇ ਸਰੀਰ ਨੂੰ ਕੁਝ ਖਿੱਚ ਖਿਚਾ ਕਰਕੇ ਉਹ ਸਹੀ ਕਰ ਦਿੰਦੇ ਨੇ, ਬੰਦਾ ਠੀਕ ਹੋ ਜਾਂਦਾ। ਤਾਂ ਹੁਣ ਜੇ ਬੰਦਾ ਆਖੇ ਬਈ ਧਰਨ ਨਾਲ ਚੱਕਰ ਆ ਰਹੇ ਨੇ, ਇਹਨੂੰ ਗੋਲੀ ਖਵਾਓ ਠੀਕ ਹੋ ਜਾਏਗਾ, ਬਿਲਕੁਲ ਵੀ ਨਹੀਂ ਆਉਂਦਾ। ਇਸੇ ਤਰ੍ਹਾਂ ਸਰਵਾਈਕਲ ਦੀ ਦਰਦ ਹੈ, ਕਿਸੇ ਮੋਰਫਿਨ ਨਾਲ ਠੀਕ ਨਹੀਂ ਹੁੰਦੀ, ਬਈ ਗੋਲੀ ਦਿਓ ਤਾਂ ਠੀਕ ਹੋ ਜਾਏ, ਇੰਜੈਕਸ਼ਨ ਨਾਲ ਠੀਕ ਨਹੀਂ ਹੁੰਦੀ, ਉਹ ਜਦੋਂ ਸਰਵਾਈਕਲ ਠੀਕ ਹੁੰਦੀ ਉਦੋਂ ਹੀ ਠੀਕ ਹੁੰਦੀ। ਰੋਗ ਦੱਸਦਾ ਬਈ ਫਲਾਣੇ ਥਾਂ ਤੇਰੇ ਸਰੀਰ ਵਿੱਚ ਖਰਾਬੀ ਆ ਗਈ ਹੈ, ਇੱਕ ਤਰ੍ਹਾਂ ਦਾ ਸੰਦੇਸ਼ ਵਾਹਕ ਹੈ ਇਹ ਰੋਗ, ਇੱਕ ਤਰ੍ਹਾਂ ਦਾ ਮੈਸੰਜਰ ਹੈ, ਮੈਸੇਜ ਲੈ ਕੇ ਆਇਆ, ਪੁਰਖਾ ਤੇਰੇ ਪ੍ਰਾਣਾਂ ਵਿੱਚ ਕੁਝ ਗਲਤ ਚੱਲਦਾ ਪਿਆ। ਇਹ ਬਾਹਰੋਂ ਇਲਾਜ ਕਰਨਾ ਬਿਲਕੁਲ ਇਸ ਤਰ੍ਹਾਂ ਹੀ ਹੈ ਜਿਵੇਂ ਰਸਤੇ ਵਿੱਚ ਇੱਕ ਬੜਾ ਭਿਆਨਕ ਐਕਸੀਡੈਂਟ ਹੋ ਗਿਆ ਹੋਵੇ ਅਤੇ ਇੱਕ ਬੰਦਾ ਉਸਨੂੰ ਦੇਖ ਕੇ ਦੌੜ ਕੇ ਹੋਸਪਿਟਲ ਆਵੇ ਅਤੇ ਡਾਕਟਰ ਨੂੰ ਦੱਸੇ ਬਈ ਫਲਾਣੇ ਥਾਂ ਇੱਕ ਬੰਦੇ ਦਾ ਐਕਸੀਡੈਂਟ ਹੋ ਗਿਆ, ਸਾਰੀਆਂ ਹੱਡੀਆਂ ਟੁੱਟ ਗਈਆਂ ਨੇ, ਉਹਨੂੰ ਇਮੀਡੀਏਟਲੀ ਓਪਰੇਸ਼ਨ ਦੀ ਲੋੜ ਹੈ, ਅਤੇ ਚਲੋ ਚੁੱਕ ਕੇ ਲੈ ਆਓ। ਪਰ ਡਾਕਟਰ ਹੋਵੇ ਮੇਰੇ ਵਰਗਾ, ਜਿਹੜਾ ਪੰਜਾਬੀ ਵਿੱਚ ਕਹਿੰਦੇ ਨੇ ਬਈ ਇਹ ਦਾਣੇ ਦੇ ਕੇ ਪਾਸ ਹੋਇਆ, ਉਂਝ ਤਾਂ ਪਾਸ ਨਹੀਂ ਸੀ ਹੋ ਸਕਦਾ, ਦਾਣੇ ਦੇ ਕੇ ਪਾਸ ਹੋਇਆ। ਪਹਿਲੇ ਇਸ ਤਰ੍ਹਾਂ ਹੁੰਦਾ ਹੋ ਜਾਂਦਾ ਸੀ, ਮੁੰਡੇ ਨੂੰ ਪਾਸ ਕਰਾਉਣਾ ਤਾਂ 20 ਸ਼ੇਰ ਮਸਰ ਦੇ ਦਿਓ, ਮਾਸਟਰ ਪਾਸ ਕਰ ਦਿੰਦੇ ਸਨ, ਅਤੇ ਸਾਰਾ ਦਿਨ ਡੰਗਰ ਚਾਰਦੇ ਰਹਿਣਾ, ਸਕੂਲੇ ਜਾਣਾ ਹੀ ਨਹੀਂ, ਅਤੇ ਫਿਰ ਦਾਣੇ ਦੇ ਕੇ ਹੀ ਪਾਸ ਹੋਣਾ, ਔਰ ਕਿਵੇਂ ਪਾਸ ਹੋਣਾ ਸੀ। ਅਤੇ ਡਾਕਟਰ ਉਹ ਸੰਦੇਸ਼ ਦੇਣ ਵਾਲੇ ਮੈਸੰਜਰ ਨੂੰ ਹੀ ਪਕੜ ਕੇ ਦੋ ਚਾਰ ਬੰਦਿਆਂ ਨੂੰ ਕਹੇ ਇਹਨੂੰ ਹੁਣ ਟੇਬਲ 'ਤੇ ਪਾ ਲਓ, ਇਹਦਾ ਹੀ ਓਪਰੇਸ਼ਨ ਕਰ ਦੇਣਾ ਹੈ। ਤਾਂ ਜਿਹੜਾ ਦੱਸਣ ਆਇਆ ਉਸ ਨੂੰ ਹੀ ਟੇਬਲ 'ਤੇ ਪਾ ਕੇ ਬੇਹੋਸ਼ ਕਰਕੇ ਉਹਦਾ ਹੀ ਓਪਰੇਸ਼ਨ ਕਰ ਦਿੱਤਾ, ਨਾ ਮਰੀਜ਼ ਬਚ ਸਕਿਆ ਨਾ ਬੰਦਾ ਬਚ ਸਕਿਆ। ਬਿਲਕੁਲ ਇਸੇ ਤਰ੍ਹਾਂ ਸਰੀਰ ਦਾ ਇਲਾਜ ਬਾਹਰੋਂ ਸੰਸਾਰ ਭਰ ਵਿੱਚ ਹੁੰਦਾ ਪਿਆ, ਮੈਡੀਕਲ ਸਾਇੰਸ ਬੜਾ ਇਸਦਾ ਰੋਜ਼ ਉਪਰਾਲਾ ਕਰ ਰਹੀ, ਨਵੇਂ ਨਵੇਂ ਤਰੀਕੇ ਲੱਭੇ ਜਾ ਰਹੇ ਨੇ, ਪਰ ਹਕੀਕਤ ਇਹ ਹੈ ਹਰ ਰੋਜ਼ ਨਵੇਂ ਨਵੇਂ ਭਿਆਨਕ ਰੋਗ ਵੀ ਦਿਖਾਈ ਪੈਂਦੇ ਪਏ। ਸਾਰੇ ਰੋਗਾਂ ਦਾ ਇਲਾਜ ਨਹੀਂ ਹੈ, ਕਈ ਵਾਰੀ ਤਾਂ ਸਾਇੰਸ ਭੁੱਲ ਹੀ ਜਾਂਦੀ ਹੈ ਬਈ ਕਦੋਂ ਕਿਸ ਦਾ ਕਿਹੜੇ ਰੋਗ ਦਾ ਕਿਹੜੀ ਦਵਾਈ ਨਾਲ ਇਲਾਜ ਕੀਤਾ ਸੀ, ਔਰ 99% ਇਲਾਜ ਅਟੇ ਸਟੇ ਹੁੰਦੇ ਨੇ, ਐਕਿਊਰੇਟ ਨਹੀਂ ਹੁੰਦੇ, ਔਰ ਡਾਕਟਰਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਵੀ ਇਹਨੇ ਠੀਕ ਹੋਣਾ ਕਿ ਨਹੀਂ ਹੋਣਾ। ਇਸੇ ਲਈ ਕਹਿੰਦੇ ਨੇ ਬਈ ਸਾਈਨ ਕਰ ਦਿਓ, ਜੇ ਮਰ ਜਾਏ ਅਸੀਂ ਜ਼ਿੰਮੇਵਾਰ ਨਹੀਂ। ਅਸੀਂ ਕੋਸ਼ਿਸ਼ ਕਰਾਂਗੇ ਬਈ ਇਹ ਬਚ ਜਾਏ, ਠੀਕ ਹੋ ਜਾਏ, ਪਰ ਜੇ ਸਾਡੇ ਕੋਲੋਂ ਮਰ ਜਾਏ ਫਿਰ ਅਸੀਂ ਜ਼ਿੰਮੇਵਾਰ ਨਹੀਂ। ਇਹਦਾ ਮਤਲਬ ਹੈ ਬਈ ਵੈਦ ਨੂੰ ਡਾਕਟਰ ਨੂੰ ਸਹੀ ਪਤਾ ਨਹੀਂ ਹੈ, ਅਟੇ ਸਟੇ ਇਲਾਜ ਚੱਲਦੇ ਨੇ। ਇਸ ਲਈ ਕਈ ਦਫ਼ਾ ਜਿਹੜੇ ਜ਼ਿਆਦਾ ਕ੍ਰਿਟੀਕਲ ਮਰੀਜ਼ ਹੁੰਦੇ ਨੇ ਨਾ, ਉਹ ਵਿਚਾਰੇ ਮਾਰੀ ਜਾਂਦੇ ਨੇ, ਚੰਗੇ ਭਲੇ ਗਏ ਸਨ ਅਤੇ ਬਾਹਰ ਲਾਸ਼ ਨਿਕਲਦੀ ਹੈ ਉਹਨਾਂ ਦੀ, ਮੌਤ ਹੋ ਕੇ ਬਾਹਰ ਆਉਂਦੇ ਨੇ। ਕਿਉਂਕਿ ਅਸਲ ਰੋਗ ਦਾ ਇਲਾਜ ਮਨ ਵਿੱਚ ਮੌਜੂਦ ਹੈ। ਮਹਾਰਾਜ ਨੇ ਐਵੇਂ ਬਾਣੀ 'ਚ ਨਹੀਂ ਆਖਿਆ, ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਕੋਈ ਰੋਗ ਆ ਗਿਆ ਨਾ, ਪੁਰਖਾ ਸਵੇਰੇ ਜਾਗ ਕੇ ਵਾਹਿਗੁਰੂ 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 ਦਾ ਜਾਪ ਕਰ, ਜਿਉਂ ਜਿਉਂ ਜਾਪ ਵੱਧਦਾ ਜਾਏਗਾ ਰੋਗ ਖਤਮ ਹੁੰਦਾ ਜਾਏਗਾ, ਰੋਗ ਮੁੱਕਦਾ ਜਾਏਗਾ। ਬੜਿਆਂ ਦੇ ਮੁੱਕ ਗਏ ਨੇ ਔਰ ਬੜੇ ਇਸ ਪ੍ਰੋਸੈਸ ਵਿੱਚ ਚੱਲਦੇ ਪਏ ਨੇ। ਇਸ ਲਈ ਬੀਬੀ ਜੀ ਨੇ ਕਿਹਾ, ਭਗਤ ਜੀ ਦੀ ਸੁਪਤਨੀ ਨੇ, ਬਈ ਰੋਗ ਤਾਂ ਨਾਮ ਨਾਲ ਹੀ ਠੀਕ ਹੁੰਦਾ ਹੈ, ਭਗਤ ਜੀ ਕੋਲ ਕੋਈ ਜੜੀ ਬੂਟੀ ਨਹੀਂ, ਕੋਈ ਦਵਾਈ ਨਹੀਂ, ਅਤੇ ਆ ਆਪਾਂ ਨਾਮ ਜਪਦੇ ਹਾਂ ਬੈਠ ਕੇ ਅਤੇ ਤੇਰਾ ਰੋਗ ਨਾਮ ਦੀ ਬਰਕਤ ਨਾਲ ਠੀਕ ਹੋ ਜਾਏਗਾ, ਮੇਰੇ ਕੋਲ ਵੀ ਕੁਛ ਨਹੀਂ, ਤੇਰੇ ਕੋਲ ਵੀ ਕੁਛ ਨਹੀਂ, ਅਤੇ ਭਗਤ ਜੀ ਕੋਲ ਵੀ ਕੋਈ ਜੜੀ ਬੂਟੀ ਨਹੀਂ ਹੈ, ਇਹ ਜਪਣ ਨਾਲ ਠੀਕ ਹੋ ਸਕਦਾ ਹੈ। ਉਹ ਬੈਠ ਗਿਆ, ਸਾਹਮਣੇ ਕਿਹਾ, ਜਿਸ ਤਰ੍ਹਾਂ ਦਾ ਤੂੰ ਆਪਣਾ ਸਰੀਰ ਧੋ ਸਕਦਾ, ਹੱਥ ਪੈਰ ਮੂੰਹ ਧੋ ਲੈ ਅਤੇ ਮੇਰੇ ਸਾਹਮਣੇ ਬੈਠ। ਉਹਨਾਂ ਨੇ ਪ੍ਰੇਮ ਨਾਲ ਭਰ ਕੇ ਉੱਚੀ ਆਵਾਜ਼ ਵਿੱਚ ਕਿਹਾ ਆਰਾਮ, ਅਤੇ ਪਿੱਛੇ ਇਸ ਕੋੜੀ ਨੇ ਵੀ ਕਿਹਾ ਆਰਾਮ। ਇਸ ਤਰ੍ਹਾਂ ਤਿੰਨ ਵਾਰੀ ਰਾਮ ਸ਼ਬਦ ਦਾ ਉਚਾਰਨ ਕੀਤਾ ਅਤੇ ਉਸ ਕੋੜੀ ਦੇ ਜਿਹੜੇ ਸਰੀਰ 'ਤੇ ਮਵਾਦ ਭਰੇ ਛਾਲੇ ਪਏ ਹੋਏ ਸਨ ਉਹ ਸੁੱਕਣੇ ਸ਼ੁਰੂ ਹੋ ਗਏ। ਅੱਜ ਹੋਰ ਕੱਲ੍ਹ ਹੋਰ ਦੋ ਚਾਰ ਦਿਨਾਂ ਸਰੀਰ ਬਿਲਕੁਲ ਕੰਚਨ ਵਰਗਾ ਹੋ ਗਿਆ। ਇੱਥੇ ਇੰਗਲੈਂਡ ਇੱਕ ਸੱਜਣ ਮੈਨੂੰ ਮਿਲੇ ਸਨ, ਉਹਨਾਂ ਦੇ ਸਰੀਰ 'ਤੇ ਸਾਰੇ ਫੋੜੇ ਸਨ, ਬਿਲਕੁਲ ਵੱਡੇ ਵੱਡੇ ਫੋੜੇ ਅਤੇ ਗਿਲਟੀਆਂ ਵਾਂਗੂ ਫੋੜੇ ਸਨ, ਜਿਵੇਂ ਇਹ ਗਿਲਟੀਆਂ ਹੋ ਜਾਂਦੀਆਂ ਨਾ ਵੀ ਦਬਾਓ ਅਤੇ ਦਰਦ ਬਹੁਤ, ਉਂਝ ਫੋੜੇ ਵਰਗਾ ਕੋਈ ਮਵਾ ਦੀਆਂ ਮੂੰਹ ਨਹੀਂ ਦਿਖਦਾ ਸੀ, ਜਿਵੇਂ ਬੇਰ ਲਟਕਦੇ ਨੇ ਸਾਰੇ ਸਰੀਰ 'ਤੇ ਇਸ ਤਰ੍ਹਾਂ ਲਟਕਦੇ ਸਨ। ਅਤੇ ਜਿਵੇਂ ਇਹ ਮਾਰਟਿਨ ਡੇਲ ਰੋਡ ਹੈ ਨਾ, ਉੱਥੇ ਵੀ ਮਾਰਟਿਨ ਡੇਲ ਰੋਡ ਹੈਗਾ ਹੈ, ਕਦੀ ਜਾਓਗੇ ਇੰਗਲੈਂਡ ਤੁਸੀਂ ਦੇਖਣਾ, ਅਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਅਤੇ ਉਹ ਸੱਜਣ ਮੈਨੂੰ ਮਿਲਣ ਵਾਸਤੇ ਆ ਗਿਆ, ਕਹਿਣ ਲੱਗਾ ਬਈ ਮੈਂ ਵੀ ਠੀਕ ਹੋ ਸਕਦਾ, ਮੇਰਾ ਨਾ ਮੇਰੇ ਕੋਲ ਸੁੱਤਾ ਜਾਂਦਾ ਨਾ ਬੈਠਾ ਜਾਂਦਾ, ਬੜਾ ਹੀ ਪਰੇਸ਼ਾਨ ਆ, ਉਂਝ ਮਵਾਦ ਨਹੀਂ ਹੈ ਪਰ ਦਰਦ ਬੜੀ ਜ਼ਿਆਦਾ। ਇਸ ਤਰ੍ਹਾਂ ਦਾ ਹੂਬ ਹੂ ਇੱਕ ਬੰਦਾ ਮੈਂ ਦਮਦਮਾ ਸਾਹਿਬ ਵੀ ਦੇਖਿਆ ਸੀ। ਉਹ ਦਮਦਮਾ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਕੇ ਉਹਦਾ ਇਹ ਗਿਲਟੀਆਂ ਦਾ ਰੋਗ ਨਾਸ਼ ਹੋ ਗਿਆ ਸੀ। ਇਹ ਮੈਨੂੰ ਮਿਲਿਆ, ਮੈਂ ਇਸ ਨੂੰ ਕਿਹਾ ਰੋਜ਼ ਨਾਮ ਜਪਿਆ ਕਰ ਅੰਮ੍ਰਿਤ ਵੇਲੇ ਜਾਗ ਕੇ, ਔਰ ਇੱਥੇ ਧੂੜ ਆ ਕੇ ਮਸਤਕ 'ਤੇ ਲਾ ਅਤੇ ਲੰਗਰ ਵਿੱਚ ਸੇਵਾ ਵੀ ਕਰਿਆ ਕਰ। ਇਹ ਕ੍ਰਿਸ਼ਮਾ ਮੈਂ ਆਪਣੀ ਅੱਖੀਂ ਦੇਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਰਕਤ ਦਾ। ਉਹ ਕੁਝ ਦਿਨ ਕਰਦਾ ਰਿਹਾ ਅਤੇ ਇੱਕ ਦਿਨ ਰਾਤ ਨੂੰ ਸੁੱਤਾ ਅਤੇ ਸਵੇਰੇ ਉੱਠਿਆ ਅਤੇ ਕੋਈ ਗਿਲਟੀ ਨਹੀਂ ਸੀ, ਸਿਰਫ ਦਾਗ ਰਹਿ ਗਏ ਸਨ, ਸਫੈਦ ਸਫੈਦ ਦਾਗ ਰਹਿ ਗਏ ਸਨ। ਅਤੇ ਦੋ ਚਾਰ ਦਿਨਾਂ ਵਿੱਚ ਉਹ ਵੀ ਖਤਮ ਹੋ ਗਏ ਅਤੇ ਸਰੀਰ ਬਿਲਕੁਲ ਕੰਚਨ ਵਰਗਾ ਹੋ ਗਿਆ, ਨਿਰੋਗ ਹੋ ਗਿਆ। ਔਰ ਡਾਕਟਰਾਂ ਨੇ ਪੁੱਛਿਆ ਹੋਇਆ ਕਿਵੇਂ ਹੈ, ਆਖਣ ਲੱਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨੇ ਕਰ ਦਿੱਤਾ ਹੈ, ਬਖਸ਼ਿਸ਼ ਨੇ ਕਰ ਦਿੱਤਾ ਹੈ। ਮਾਤਾ ਜੀਆਂ ਨੇ ਸਮਝਾਇਆ ਬਈ ਜਪਣ ਨਾਲ ਆਉਂਦਾ, ਦੋ ਚਾਰ ਦਿਨਾਂ ਵਿੱਚ ਰੋਗ ਮੁੱਕ ਗਿਆ ਅਤੇ ਚਰਚਾ ਬੜੀ ਹੋ ਗਈ ਬਈ ਕਬੀਰ ਦੀ ਤਾਂ ਪਤਨੀ ਵੀ ਜਾਦੂ ਕਰਨੀ ਹੈ। ਉਹਨੇ ਤਿੰਨ ਵਾਰੀ ਰਾਮ ਅਖਵਾਇਆ ਅਤੇ ਕੋੜੀ ਦਾ ਕੋੜ ਦੂਰ ਹੋ ਗਿਆ। ਕਬੀਰ ਜੀ ਨੂੰ ਪਤਾ ਚੱਲਿਆ, ਨਾਰਾਜ਼ ਹੋਏ, ਕਹਿਣ ਲੱਗੇ ਇੰਨਾ ਨਾਮ ਜਪਣ ਦੀ ਇੱਕ ਵਾਰੀ ਆਖਿਆ ਕਾਫੀ ਨਹੀਂ ਸੀ, ਤੈਨੂੰ ਵਿਸ਼ਵਾਸ ਨਹੀਂ ਨਾਮ ਦੀ ਬਰਕਤ 'ਤੇ? ਕਹਿਣ ਲੱਗੇ ਬਰਕਤ 'ਤੇ ਪੂਰਾ ਵਿਸ਼ਵਾਸ ਹੈ, ਤਾਂ ਹੀ ਤਾਂ ਮੈਂ ਉਸ ਨੂੰ ਅਖਵਾਇਆ। ਅਸਲ ਵਿੱਚ ਜਦ ਪਹਿਲੀ ਦਫਾ ਮੈਂ ਕਿਹਾ ਸੀ ਨਾ, ਤਾਂ ਮੇਰੇ ਕਹਿਣ ਵਿੱਚ ਮੇਰਾ ਮਨ ਇਕਾਗਰ ਨਹੀਂ ਹੈਗਾ ਸੀ, ਮਨ ਨੇ ਨਹੀਂ ਸੁਣਿਆ। ਮੈਂ ਦੂਜੀ ਵਾਰੀ ਕਿਹਾ ਅਤੇ ਮੇਰਾ ਮਨ ਇਕਾਗਰ ਹੋ ਗਿਆ, ਪਰ ਉਹਦਾ ਮਨ ਇਕਾਗਰ ਨਹੀਂ ਸੀ, ਇਸ ਲਈ ਠੀਕ ਨਾ ਹੋ ਸਕਿਆ। ਮੈਂ ਤੀਸਰੀ ਵਾਰੀ ਇਕਾਗਰਤਾ ਵਿੱਚ ਕਿਹਾ ਅਤੇ ਉਸਦਾ ਮਨ ਵੀ ਇਕਾਗਰ ਹੋ ਗਿਆ। ਇਸ ਵਾਰੀ ਇੱਕੋ ਵਾਰੀ ਰਾਮ ਆਖਣ ਨੇ ਉਹਦੇ ਸਰੀਰ ਦਾ ਰੋਗ ਦੂਰ ਕੀਤਾ। ਬਿਨਾਂ ਇਕਾਗਰ ਤਾਂ ਕਰੋੜਾਂ ਵਾਰੀ ਵਾਹਿਗੁਰੂ ਆਖੀ ਜਾਓ ਕੁਛ ਵੀ ਨਹੀਂ ਆਉਂਦਾ, ਪਰ ਇੱਕ ਵਾਰੀ ਇਕਾਗਰਤਾ ਨਾਲ ਕੋਈ ਵਾਹਿਗੁਰੂ ਆਖੇ ਕਰਾਮਾਤ ਹੋ ਜਾਂਦੀ ਹੈ, ਅੰਦਰ ਵਿਕਾਸ ਬਣ ਜਾਂਦਾ, ਖੇੜਾ ਬਣ ਜਾਂਦਾ। ਜਦ ਅੰਦਰੋਂ ਸੁਣ ਜਾਂਦਾ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ, ਦੁੱਖ ਪਾਪ ਕਾ ਨਾਸ਼, ਸਾਰੇ ਦੁੱਖਾਂ ਦਾ ਅਤੇ ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪਾਂ ਦਾ ਇਹ ਵਾਹਿਗੁਰੂ ਆਖਣ ਨਾਲ ਨਾਸ਼ ਹੋ ਜਾਂਦਾ। ਹਾਂ, ਕਰੋੜਾਂ ਵਾਰੀ ਵਾਹਿਗੁਰੂ 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 ਇਸ ਲਈ ਆਖਣਾ ਹੈ ਤਾਂ ਕਿ ਉਹ ਇੱਕ ਵਾਰੀ ਆਖਣ ਦੀ ਜਾਚ ਆ ਜਾਏ। ਬੜੇ ਮਹਾਂਬੋਲ ਨੇ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਫੁਰਮਾਨ ਕਰਦੇ ਹੋਏ, ਕਹਿੰਦੇ ਨੇ ਧਨ ਧਨ ਗੁਰੂ ਵੱਡ ਪੁਰਖ ਹੈ, ਮੈਂ ਦੱਸੇ ਹਰ ਸਾ ਬਾਸੇ, ਵੱਡ ਭਾਗੀ ਹਰ ਪਾਇਆ, ਜਨ ਨਾਨਕ ਨਾਮ ਵਿਗਾਸੇ। ਵੱਡਿਆਂ ਭਾਗਾਂ ਨਾਲ ਪਰਮਾਤਮਾ ਦਾ ਪ੍ਰਤੱਖ ਰੂਪ ਗੁਰੂ ਪ੍ਰਾਪਤ ਹੋਇਆ ਅਤੇ ਉਹਦੇ ਨਾਮ ਦੀ ਬਰਕਤ ਨਾਲ ਅੰਦਰ ਵਿਕਾਸ ਬਣ ਗਿਆ, ਖੇੜਾ ਬਣ ਗਿਆ। ਨਾਨਕ ਭਗਤਾਂ ਸਦਾ ਵਿਕਾਸ ਸੁਣਿਆ, ਦੁੱਖ ਪਾਪ ਕਾ ਨਾਸ਼, ਗੁਰੂ ਬਾਬਾ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ, ਅਤੇ ਸਾਡਾ ਹਿਰਦਾ ਉਸ ਵਿਗਾਸ ਤੱਕ ਪਹੁੰਚ ਸਕੇ ਜਿਸ ਦਾ ਜ਼ਿਕਰ ਗੁਰੂ ਰਾਮਦਾਸ ਪਾਤਸ਼ਾਹ ਕਰਦੇ ਪਏ ਨੇ। ਬਾਕੀ ਵਿਚਾਰ ਕੱਲ੍ਹ ਸਵੇਰੇ ਦੇ ਦੀਵਾਨਾਂ 'ਚ ਆਪ ਜੀ ਦੇ ਨਜ਼ਰ ਕਰਾਂਗੇ। ਬੜੀ ਇਕਾਗਰਤਾ ਨਾਲ, ਪ੍ਰੇਮ ਨਾਲ ਆਪਨੇ ਸਰਵਣ ਕੀਤਾ ਹੈ। ਇਸ ਵੇਲੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਸਮਾਪਤੀ ਦਾ ਸਮਾਂ ਹੈ। ਆਪ ਸਲੋਕਾਂ ਦਾ ਪਾਠ ਸਰਵਣ ਕਰੋ। ਬਾਰੰਬਾਰ ਸਭ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।